ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ, ਸਿਰਲੇਖ ਹੈ ਭਾਈ ਮਾਧੋ ਜੀ। ਪਹਿਲਾ ਕਾਂਡ, ਪ੍ਰਾਹੁਣਾ। ਦਿਨ ਆਥਣ ਨਾਲ ਹੀ ਕਾਲੀ ਘਟਾ ਉੱਤਰ ਵੱਲੋਂ ਚੜ੍ਹ ਆਈ। ਕੁਛ ਬੂੰਦਾ ਬਾਂਦੀ ਸ਼ੁਰੂ ਹੋ ਗਈ। ਆ ਲਓ ਮੋਲੇ ਧਾਰ ਮੀਂਹ ਵਸਣ ਲੱਗਿਆ। ਰਾਤ ਇਹੋ ਜਿਹੀ ਕਾਲੀ ਹੋ ਗਈ ਕਿ ਹੱਥ ਪਰ ਹੱਥ ਮਾਰਿਆਂ ਨਹੀਂ ਦਿਸਦਾ। ਹਾਂ, ਕਦੀ ਕਦੀ ਬਿਜਲੀ ਚਮਕਦੀ ਹੈ ਤਾਂ ਕੁਛ ਨਜ਼ਰੀ ਆਉਂਦਾ ਹੈ। ਇਸ ਕੁੱਪ ਹਨੇਰੀ ਰਾਤ ਵਿੱਚ ਇੱਕ ਆਦਮੀ ਬੁਚੱਕਾ ਜਿਹਾ ਚੁੱਕੀ ਤੁਰਿਆ ਜਾਂਦਾ ਹੈ। ਇਹ ਪੁਰਸ਼ ਪਾਣੀ ਝਾਕਦਾ, ਮੀਂਹ ਵਸਾਉਂਦਾ ਇੱਕ ਛੋਟੀ ਜਿਹੀ ਗਲੀ ਵਿੱਚ ਜਾ ਵੜਿਆ। ਥੋੜ੍ਹੀ ਦੂਰ ਜਾ ਕੇ ਖੜੋ ਗਿਆ। ਬਿਜਲੀ ਦੀ ਚਮਕ ਨਾਲ ਇੱਕ ਦਰਵਾਜ਼ੇ ਨੂੰ ਵੇਖਿਆ ਔਰ ਅੱਗੇ ਤੁਰ ਪਿਆ। ਇੱਕ ਦੋ ਘਰ ਲੰਘ ਕੇ ਇੱਕ ਘਰ ਅੱਗੇ ਫਿਰ ਖੜੋਤਾ। ਬਿਜਲੀ ਦੇ ਚਾਨਣੇ ਨਾਲ ਦਰਵਾਜ਼ੇ ਨੂੰ ਦੇਖਿਆ ਔਰ ਬੇਵਸੇ ਹੀ ਹੌਲੀ ਜਿਹੀ ਮੂੰਹੋਂ ਨਿਕਲ ਗਿਆ, ਇਹੋ ਹੀ ਹੈ। ਥੋੜ੍ਹਾ ਚਿਰ ਠਹਿਰਿਆ, ਫਿਰ ਦਰਵਾਜ਼ਾ ਖੜਕਾਇਆ ਔਰ ਬੋਲਿਆ, ਭਾਈ ਮਾਧੋ ਜੀ, ਬੂਹਾ ਖੋਲੋ। ਇੱਕ ਸਿੱਖ ਵਿਦੇਸ਼ੀ। ਅਜੇ ਸਾਰੀ ਗੱਲ ਮੁੱਕੀ ਨਹੀਂ ਸੀ ਕਿ ਦਰਵਾਜ਼ਾ ਖੁੱਲਿਆ ਔਰ ਕਿਸੇ ਪੁਰਸ਼ ਨੇ ਬਾਹਰ ਖੜ੍ਹੇ ਭਿੱਜਦੇ ਸਿੱਖ ਦੇ ਚਰਨ ਆ ਫੜੇ ਔਰ ਬੜੇ ਸਤਿਕਾਰ ਨਾਲ ਅੰਦਰ ਲੈ ਗਿਆ। ਦੂਜਾ ਕਾਂਡ, ਪ੍ਰਾਹੁਣਾਚਾਰੀ। ਧੰਨ ਪਾਕ, ਧੰਨ ਪਾਕ, ਧੰਨ ਗੁਰੂ ਜੀ ਹਨ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸਿੱਖ ਦੇ ਪਵਿੱਤਰ ਚਰਨ ਇਸ ਘਰ ਵਿਖੇ ਪੁਆਏ ਔਰ ਇਸ ਗ੍ਰਹਿ ਨੂੰ ਪਵਿੱਤਰ ਕੀਤਾ। ਧੰਨ ਦੀਨਾ ਨਾਥ ਜੀ ਹਨ ਜਿਨ੍ਹਾਂ ਨੇ ਅਸਾਂ ਪਾਪੀਆਂ ਨੂੰ ਇੱਕ ਸਿੱਖ ਦਾ ਦਰਸ਼ਨ ਬਖਸ਼ਿਆ। ਇਹ ਵਾਕ ਆਖ ਕੇ ਭਾਈ ਮਾਧੋ ਨੇ ਬੁਚੱਕਾ ਸਿੱਖ ਦੇ ਹੱਥੋਂ ਲੈ ਲਿਆ ਔਰ ਉੱਚੀ ਜੀ ਕਿਹਾ, ਪ੍ਰਿਯਾ ਜੀ। ਅੱਗੋਂ ਆਵਾਜ਼ ਆਈ, ਜੀ ਸੁਆਮੀ ਜੀ। ਔਰ ਨਾਲ ਹੀ ਇੱਕ ਸੁੰਦਰ ਜਵਾਨ ਇਸਤਰੀ ਸਾਹਮਣੇ ਆ ਖੜੋਤੀ। ਸਤਿਗੁਰ ਦਾ ਸਿੱਖ ਦੇਖ ਕੇ ਦੋਹਾਂ ਜਣਿਆਂ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਬੜੀ ਨਿਮਰਤਾ ਤੇ ਸ਼ਰਮ ਨਾਲ ਨਵੇਂ ਆਏ ਪ੍ਰਾਹੁਣੇ ਦੇ ਚਰਨਾਂ ਤੇ ਮੱਥਾ ਟੇਕਿਆ ਜਾਂ ਸਿਰ ਚੱਕਿਆ ਤਾਂ ਭਾਈ ਮਾਧੋ ਨੇ ਕਿਹਾ, ਪ੍ਰਿਆ ਜੀ, ਪਹਿਲੋਂ ਸੁੱਕੇ ਕੱਪੜੇ ਦਿਓ, ਫਿਰ ਅੰਗੀਠੀ ਪਖਾਓ, ਜਲ ਗਰਮ ਕਰੋ, ਭਾਈ ਜੀ ਦੇ ਚਰਨ ਤੋਂ ਆਈਏ, ਫਿਰ ਪ੍ਰਸ਼ਾਦ ਤਿਆਰ ਕਰਕੇ ਲੈ ਆਓ। ਇਸਤਰੀ, ਸਤਿਬਚਨ ਮਹਾਰਾਜ ਜੀ, ਕਹਿ ਕੇ ਅੰਦਰ ਚਲੀ ਗਈ। ਭਾਈ ਮਾਧੋ ਪ੍ਰਾਹੁਣੇ ਵੱਲ ਤੱਕ ਕੇ ਇੱਕ ਲੋਈ ਦੇ ਕੇ, ਭਾਈ ਜੀ, ਆਪ ਗਿੱਲੇ ਕੱਪੜੇ ਲਾ ਦਿਓ ਜੋ ਮੈਂ ਨਪੀੜ ਕੇ ਖਿਲਾਰ ਦਿਆਂ, ਹੋਰ ਬਸਤਰ ਆਉਂਦੇ ਹਨ ਉਹ ਸਜਾ ਲੈਣੇ। ਪ੍ਰਾਹੁਣੇ ਨੇ ਸਤਿਬਚਨ ਕਿਹਾ ਔਰ ਕੱਪੜੇ ਲਾਉਣ ਲੱਗਾ। ਭਾਈ ਮਾਧੋ ਆਪ ਲੁਹਾਂਦਾ ਹੈ ਔਰ ਨਪੀੜ ਨਪੀੜ ਕੇ ਕਿਲੀਆਂ ਪਰ ਟੰਗੀ ਜਾਂਦਾ ਹੈ। ਸੁੱਕੇ ਬਸਤਰ ਵੀ ਆ ਗਏ ਹਨ। ਦੇਖੋ ਕਿਸ ਪ੍ਰੇਮ ਨਾਲ ਸੁੱਕੇ ਕੱਪੜੇ ਪਵਾਉਂਦਾ ਹੈ। ਹੁਣ ਗਰਮ ਜਲ ਵੀ ਆ ਗਿਆ ਹੈ। ਪ੍ਰੇਮ ਨਾਲ ਦੰਪਤੀ ਪ੍ਰਾਹੁਣੇ ਦੇ ਚਰਨ ਤੋਂ ਆ ਰਹੇ ਹਨ। ਕੀ ਇਹ ਪ੍ਰੇਮ ਪੁੰਜ ਦੰਪਤੀ ਇਸ ਪੁਰਸ਼ ਦੇ ਜਾਣੂ ਹਨ ਜੋ ਇਸ ਖਾਤਰ ਨਾਲ ਪੇਸ਼ ਆ ਰਹੇ ਹਨ? ਨਹੀਂ, ਇਹ ਪ੍ਰੇਮੀ ਜੋੜਾ ਇਸ ਨਵੇਂ ਆਏ ਸਿੱਖ ਤੋਂ ਮੂਲੋਂ ਅਣਜਾਣ ਹੈ। ਅੱਗੇ ਕਦੀ ਸ਼ਕਲ ਤੱਕ ਨਹੀਂ ਦੇਖੀ। ਨਾਮ ਘਰ ਕਾਠ ਤੋਂ ਬਿਲਕੁਲ ਨਾ ਵਾਕਫ ਹਨ। ਪਿਆਰੇ ਗੁਰੂ ਦਾ ਪਿਆਰਾ ਸਿੱਖ ਜਾਣ ਕੇ, ਆਪਣੇ ਪਿਆਰੇ ਦੇ ਚਰਨਾਂ ਦਾ ਵਿਸ਼ਵਾਸੀ ਸਮਝ ਕੇ, ਸਿੱਖੀ ਦੀ ਸੇਵਾ, ਗੁਰੂ ਦੀ ਸੇਵਾ ਜਾਣ ਕੇ ਇਹ ਪ੍ਰੇਮ ਦੰਪਤੀ ਇਸ ਹਿੱਤ ਚਿੱਤ ਨਾਲ ਆਗਤ ਭਾਗਤ ਔਰ ਸੇਵਾ ਕਰ ਰਹੇ ਹਨ। ਉਹ ਕੈਸਾ ਸੁਭਾਗਾ ਸਮਾਂ ਸੀ ਜਦੋਂ ਬਿਨਾਂ ਵਾਕਫੀ ਸਿੱਖ ਸਿੱਖ ਦੀ ਇਤਨੀ ਸੇਵਾ ਕਰਦਾ ਸੀ, ਜਦੋਂ ਸਿੱਖ ਸਿੱਖ ਨਾਲ ਸੱਕੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ। ਜਦੋਂ ਸਿੱਖ ਸਿੱਖ ਦੇ ਸੁੱਖ ਨੂੰ ਦੇਖ ਕੇ ਸੁਖੀ ਔਰ ਦੁੱਖ ਨੂੰ ਦੇਖ ਕੇ ਦੁਖੀ ਹੁੰਦਾ ਸੀ, ਜਦੋਂ ਸਿੱਖ ਸਿੱਖ ਦੀ ਤਨੋ ਮਨੋ ਮਦਦ ਕਰਦਾ ਸੀ। ਕੀ ਉਹ ਵੇਲਾ ਗੁਜ਼ਰ ਗਿਆ? ਕੀ ਉਹ ਸਿੱਖ ਹੁਣ ਸਿੱਖ ਨਹੀਂ ਰਹੇ? ਠੀਕ ਉਹ ਸਮਾਂ ਇੱਕ ਗੁਜ਼ਰੀ ਹੋਈ ਗੱਲ ਹੋ ਗਿਆ ਹੈ। ਉਹ ਪਿਆਰ, ਉਹ ਮੈਤਰੀ, ਉਹ ਸਹੋਦਰਤਾ, ਉਹ ਜਥੇਬੰਦੀ, ਉਹ ਪ੍ਰੇਮ ਉਡੰਤ ਹੋ ਗਿਆ ਹੈ। ਹੁਣ ਉਹਨਾਂ ਦੀ ਜਗ੍ਹਾ ਵੈਰ, ਵਿਰੋਧ, ਈਰਖਾ, ਬਖੀਲੀ ਤੇ ਫੁੱਟ ਨੇ ਆ ਮਲੀ ਹੈ। ਪਿਆਰੇ ਪਾਠਕ, ਕਿੱਥੇ ਉਹ ਦੈਵੀ ਦਿਨ ਤੇ ਕਿੱਥੇ ਇਹ ਅਪਾਗ ਸਮਾਂ? ਸੱਚਮੁੱਚ ਉਹ ਦਿਨ ਲੰਘ ਗਏ ਹਨ। ਹੁਣ ਵੀ ਉਹ ਜੇ ਕਈ ਮੌਜੂਦ ਹਨ, ਪਰ ਹੈਨ ਵਿਰਲੇ ਨਾ ਹੀ ਕਣੇ, ਉਹ ਜੇ ਸਿੱਖ ਘੱਟ ਨਜ਼ਰ ਆਉਂਦੇ ਹਨ। ਗੱਲ ਕੀ, ਮੂੰਹ ਹੱਥ ਧੁਆ ਦਿੱਤਾ ਤੇ ਆਸਣ ਵਿਛਾ ਦਿੱਤਾ। ਪ੍ਰਾਹੁਣੇ ਨੇ ਚੁਸਤ ਆਸਣ ਜਮਾ ਕੇ ਦਿਲ ਹੀ ਦਿਲ ਵਿੱਚ ਪਾਠ ਕੀਤਾ। ਇਹਨੇ ਨੂੰ ਪ੍ਰਸ਼ਾਦ ਤਿਆਰ ਹੋ ਗਿਆ। ਦੰਪਤੀ ਨੇ ਬੜੇ ਪ੍ਰੇਮ ਸਹਿਤ ਪ੍ਰਸ਼ਾਦ ਛਕਾਇਆ। ਪੈਂਡੇ ਦਾ ਥੱਕਾ ਹੋਇਆ ਜਾਣ ਕੇ ਚੁਬਾਰੇ ਪਰ ਬਿਸਤਰਾ ਕਰਾ ਦਿੱਤਾ। ਪਾਣੀ ਦਾ ਗੜਵਾ ਦਾਤਨ ਪਾਸ ਰੱਖ ਕੇ ਆਪ ਹੇਠਾਂ ਆ ਗਏ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਗਏ। ਤੀਜਾ ਕਾਂਡ, ਚੋਰ। ਬਿਜਲੀ, ਅੱਗ, ਸੱਪ, ਸ਼ੇਰ ਆਦਿਕ ਚੀਜ਼ਾਂ ਨਿਰਸੰਦੇਹ ਭਿਆਨਕ ਹਨ, ਪਰੰਤੂ ਸਭ ਤੋਂ ਜ਼ਿਆਦਾ ਭਿਆਨਕ ਉਹ ਦਿਲ ਹੈ ਜਿਸ ਵਿੱਚ ਅਪਸਵਾਰਥ ਹੈ। ਅਪਸਵਾਰਥੀ ਪੁਰਸ਼ ਉਹ ਕੰਮ ਕਰ ਗੁਜ਼ਰਦਾ ਹੈ ਜਿਸ ਨੂੰ ਪੜ੍ਹਨ ਸੁਣਨ ਕਰਕੇ ਲੂੰ ਕੰਢੇ ਹੋ ਜਾਂਦੇ ਹਨ। ਅਪਸਵਾਰਥੀ ਤੋਂ ਧਰਮ ਕੋਹਾਂ ਦੂਰ ਰਹਿੰਦਾ ਹੈ। ਅਪਸਵਾਰਥੀ ਭਾਵੇਂ ਧਰਮਾਤਮਾ ਦਾ ਰੂਪ ਬਣਾ ਲੈਂਦਾ ਹੈ, ਪਰੰਤੂ ਉਸਦਾ ਉਹ ਰੂਪ ਬਗਲੇ ਵੱਤ ਆਪਣੇ ਮਤਲਬ ਲਈ ਹੁੰਦਾ ਹੈ। ਇਹੋ ਹਾਲ ਸਾਡੇ ਇਸ ਨਵੇਂ ਪ੍ਰਾਹੁਣੇ ਦਾ ਹੈ। ਇਹ ਅਸਲ ਵਿੱਚ ਸਿੱਖ ਨਹੀਂ, ਇਹ ਤਾਂ ਬੜਾ ਭਾਰੀ ਚੋਰ ਹੈ, ਠੱਗ ਹੈ। ਇਸਦੀ ਅੱਖ ਚਿਰਾਂ ਤੋਂ ਭਾਈ ਮਾਧੋ ਦੇ ਤਨ ਪਰ ਹੈ। ਅੱਗੇ ਵੀ ਇਹ ਕਈ ਵਾਰ ਕਰ ਚੁੱਕਾ ਹੈ, ਪਰ ਕੁਛ ਪੇਸ਼ ਨਹੀਂ ਗਈ। ਹੁਣ ਸਿੱਖ ਦਾ ਰੂਪ ਬਣਾ ਕੇ ਪਾਪੀ ਮਨ ਦੀ ਵਾਸ਼ਨਾ ਨੂੰ ਪੂਰਾ ਕਰਨ ਲਈ, ਅਰਥਾਤ ਭਾਈ ਸਾਹਿਬ ਦੇ ਉਸ ਧਨ ਨੂੰ ਜੋ ਪਰਉਪਕਾਰ ਦੇ ਧਰਮ ਕਾਰਜਾਂ ਪਰ ਖਰਚ ਆਉਂਦਾ ਹੈ, ਲੁੱਟਣ ਆਇਆ ਹੈ। ਭਾਵੇਂ ਦਿਖਾਵੇ ਲਈ ਸੌਂ ਗਿਆ ਹੈ, ਪਰ ਇਹੋ ਜੇ ਪਾਪੀਆਂ ਨੂੰ ਨੀਂਦ ਕਿੱਥੇ? ਸਿੱਖੀ ਪੁੰਜ ਪ੍ਰੇਮ ਮੂਰਤ ਦੰਪਤੀ ਦੇ ਹੇਠਾਂ ਜਾਂਦਿਆਂ ਹੀ ਉੱਠਿਆ, ਮੂੰਹ ਪਰ ਹੱਥ ਫੇਰਿਆ ਔਰ ਬੋਲਿਆ, ਵਾਹ ਬਈ ਸ਼ੇਰ ਮਰਦ, ਤੂੰ ਵੀ ਬੜਾ ਬਹਾਦੁਰ ਤੇ ਚਤੁਰ ਹੈ। ਉਂਝ ਤਾਂ ਇੱਥੋਂ ਤੱਕ ਪਹੁੰਚ ਨਹੀਂ ਸੀ, ਪਰ ਅੱਜ ਤਾਂ ਖੂਬ ਦਾਵ ਲੱਗਾ। ਇਹ ਸਭ ਮਾਲ ਦੌਲਤ ਮੇਰਾ ਹੈ, ਇਹਨਾਂ ਦੇ ਭਾਣੇ ਤਾਂ ਮੈਂ ਪ੍ਰਾਹੁਣਾ ਹਾਂ, ਪਰ ਹੁਣ ਤਾਂ ਇਹੋ ਹੀ ਕੋਈ ਦਮ ਦੇ ਪ੍ਰਾਹੁਣੇ ਹਨ। ਹੁਣ ਇਹਨਾਂ ਨੂੰ ਪਾਰ ਬੁਲਾਉਂਦਾ ਹਾਂ ਔਰ ਸਭ ਕੁਝ ਸਾਂਭ ਕੇ ਪੱਤਰ ਹੁੰਦਾ ਹਾਂ। ਪਰ ਹੈ ਉਹ, ਇਹ ਤਾਂ ਬੜਾ ਪਾਪ ਹੈ, ਇਹਨਾਂ ਮੇਰੀ ਇੰਨੀ ਟਹਿਲ ਕੀਤੀ ਹੈ, ਨਾ ਜਾਣ ਨਾ ਪਛਾਣ, ਫਿਰ ਇਹੋ ਜਿਹੀ ਸੇਵਾ, ਇਹਨਾਂ ਨਾਲ ਧਰੋਹ ਕਰਨਾ, ਇਹਨਾਂ ਨੂੰ ਮਾਰਨਾ ਗੁਨਾਹ ਹੈ। ਮੱਥੇ ਤੇ ਵੱਟ ਪਾ ਕੇ ਔਰ ਕੁਝ ਕੜਕ ਕੇ, ਗੁਨਾਹ ਹੈ, ਗੁਨਾਹ ਹੈ? ਜੇ ਇਹੋ ਜਿਹੇ ਮਸਲੇ ਘੜਨੇ ਸਹੀ ਤਾਂ ਆਇਆ ਕਿਉਂ ਸੈਂ? ਇਹ ਲੋਕ ਤਾਂ ਹੈ ਨਹੀਂ ਇਹੋ ਜਿਹੇ। ਜਾਣ ਪਛਾਣ ਹੋਵੇ ਭਾਵੇਂ ਨਾ ਹੋਵੇ, ਜੋ ਗੁਰੂ ਦਾ ਨਾਮ ਲੈ ਕੇ ਇਹਨਾਂ ਦੇ ਪਾਸ ਆਵੇ, ਉਹੀ ਇਹਨਾਂ ਦਾ ਦੋਸਤ, ਉਹੀ ਇਹਨਾਂ ਦਾ ਇਤਬਾਰੀ। ਓਏ ਮੇਰਿਆਂ ਮਨਾ, ਤੂੰ ਕਿਹੜੀ ਸੋਚੀ ਪੈ ਗਿਆ ਹੈ? ਇਹਨਾਂ ਗੱਲਾਂ ਨੂੰ ਛੱਡ ਤੇ ਆਪਣੇ ਕੰਮ ਲੱਗ, ਆਪਣਾ ਕੰਮ ਕਰ ਤੇ ਇਹੋ ਜਿਹੀ ਪੜਦੇ ਢੱਕ ਰਾਤ ਦੇ ਪੜਦੇ ਵਿੱਚ ਟਿਕਾਣੇ ਪਹੁੰਚ। ਇਹ ਕਹਿ ਬੁਚੱਕਾ ਖੋਲਿਆ, ਇੱਕ ਦੋ ਹਥਿਆਰ ਕੱਢੇ ਜੋ ਸ਼ਾਇਦ ਇਸੀ ਵੇਲੇ ਲਈ ਲਿਆਇਆ ਸੀ। ਚਾਰੇ ਪਾਸੇ ਵੇਖ, ਚੰਗੀ ਤਰ੍ਹਾਂ ਸਾਵਧਾਨ ਹੋ ਕੇ ਪੌੜੀਆਂ ਤੋਂ ਹੇਠ ਉਤਰਿਆ। ਜਾਂ ਡਿਉਡੀ ਵਿੱਚ ਆਇਆ ਤਾਂ ਦਰਵਾਜ਼ਾ ਬੰਦ ਸੀ, ਲੱਗਾ ਅੜਕੇ ਦੇ ਕੇ ਖੋਲਣ। ਬਥੇਰੇ ਇੱਟਣ ਪਿੱਟਣ ਕੀਤੇ, ਬਥੇਰਾ ਜ਼ੋਰ ਲਾਇਆ, ਪਰ ਦਰਵਾਜ਼ਾ ਨਾ ਹੀ ਖੁੱਲਿਆ ਔਰ ਨਾ ਹੀ ਟੁੱਟਾ। ਹੋਰ ਕੋਈ ਰਾਹ ਢੂੰਡਿਆ, ਪਰ ਉੱਥੋਂ ਵੀ ਨਿਰਾਸ਼ਤਾ ਹੋਈ। ਸਾਰੀ ਰਾਤ ਇਸੀ ਕੋਸ਼ਿਸ਼ ਵਿੱਚ ਗੁਜ਼ਾਰੀ। ਇਹਨੇ ਨੂੰ ਘੜਿਆਲੀ ਨੇ ਚਾਰ ਵਜਾਏ, ਸਵਾ ਪੈਰ ਰਾਤ ਰਹਿੰਦੀ ਉੱਠਣ ਦੇ ਨੇਮੀ, ਗੁਰਬਾਣੀ ਦੇ ਪ੍ਰੇਮੀ ਦੰਪਤੀ ਹੋਰੀ ਨਾਮ ਜਪਣ ਨੂੰ ਉੱਠੇ। ਦਰਵਾਜ਼ਾ ਖੋਲਿਆ, ਭਿੱਤਾਂ ਦਾ ਖੜਾਕ ਸੁਣ ਕੇ ਸਾਰੇ ਰਾਤ ਦੇ ਅੱਕੇ ਥੱਕੇ ਚੋਰ ਨੇ ਸਿਰ 'ਤੇ ਹੱਥ ਮਾਰਿਆ, ਹਰ ਹਾਏ ਕਿਸਮਤ ਕਹਿ ਕੇ ਚੁਬਾਰੇ ਵੱਲ ਉੱਠ ਨੱਠਾ। ਛੇਤੀ ਛੇਤੀ ਹਥਿਆਰ ਪੱਤਾ ਸਾਮ, ਮੰਜੇ 'ਤੇ ਨਿਸਲ ਹੋ ਘੁਰਾਟੇ ਲੈਣ ਲੱਗ ਪਿਆ। ਚੌਥਾ ਕਾਂਡ ਵਿਦਾਇਗੀ। ਅੰਮ੍ਰਿਤ ਵੇਲਾ ਕੁਝ ਕੁਦਰਤੀ ਹੀ ਸ਼ਾਂਤ ਤੇ ਆਨੰਦਦਾਇਕ ਹੁੰਦਾ ਹੈ। ਇਸ ਵੇਲੇ ਅਕਾਲ ਪੁਰਖ ਦੇ ਪਿਆਰੇ ਸਰੀਰਕ ਕਿਰਿਆ ਅਰਥਾਤ ਨੀਂਦ ਨੂੰ ਪੂਰਾ ਕਰਕੇ ਪਿਆਰੇ ਦੇ ਚਰਨਾਂ ਵਿੱਚ ਲੀਨ ਹੋਏ ਅਭੇਦਤਾ ਦੀ ਮੌਜ ਲੁੱਟਦੇ ਤੇ ਆਪਣੇ ਆਪ ਵਿੱਚ ਪਿਆਰੇ ਦੇ ਦਰਸ਼ਨ ਦਾ ਆਨੰਦ ਲੈਂਦੇ ਹਨ। ਇਹ ਵੇਲਾ ਐਸਾ ਸ਼ਾਂਤਮਈ ਹੁੰਦਾ ਹੈ ਕਿ ਪਾਪੀ ਤੇ ਕਠੋਰ ਹਿਰਦੇ ਵੀ ਇਸ ਦੇ ਸ਼ਾਂਤਮਈ ਅਸਰ ਹੇਠ ਆ ਜਾਂਦੇ ਹਨ, ਔਰ ਕੁਛ ਚਿਰ ਲਈ ਪਾਪੀ ਚਿੱਤ ਦੀ ਵਾਸ਼ਨਾ ਸ਼ਾਂਤ ਹੋ ਜਾਂਦੀ ਹੈ। ਉਹ ਚੋਰ, ਉਹ ਧਾੜਵੀ ਜੋ ਸਾਰੀ ਰਾਤ ਕਿਸੇ ਬੇਗੁਨਾਹ ਨੂੰ ਦੁਖਾਉਣ ਤੇ ਲੁੱਟਣ ਮਾਰਨ ਲਈ ਫਿਰਿਆ ਸੀ, ਆਪਣੀ ਸਾਥਣ ਸੂਰਜ ਤੋਂ ਡਰਦੀ ਪੱਛਮ ਦਿਸ਼ਾ ਨੂੰ ਭੱਜ ਜਾਂਦੀ ਰਾਤ ਨੂੰ ਦੇਖ ਕੇ ਖੋਟੇ ਕੰਮਾਂ ਤੋਂ ਹੱਥ ਖਿੱਚ ਕੇ ਆਪਣੇ ਟਿਕਾਣੇ ਨੂੰ ਮੁੜਦਾ ਹੈ ਤੇ ਆ ਕੇ ਮੁਰਦੇ ਵਾਂਗੂ ਹੋ ਜਾਂਦਾ ਹੈ। ਇਹੋ ਹਾਲ ਸਾਡੇ ਸਿੱਖਾਂ ਦੇ ਭੇਸ ਵਿੱਚ ਆਏ ਚੋਰ ਪਰਾਉਣੇ ਦਾ ਹੈ। ਇਹ ਅੰਮ੍ਰਿਤਦਾਇਕ ਅੰਮ੍ਰਿਤ ਵੇਲਾ ਜਿੱਧਰ ਭਾਈ ਮਾਧੋ ਜੀ ਤੇ ਉਸਦੀ ਅਰਧੰਗੀ ਨੂੰ ਅੰਮ੍ਰਿਤ ਦੇ ਰਿਹਾ ਹੈ, ਉਧਰ ਸਾਰੀ ਰਾਤ ਦੇ ਅੱਕੇ ਥੱਕੇ ਚੋਰ ਨੂੰ ਵੀ ਆਪਣੇ ਸੁਖਦਾਇਕ ਸੁਭਾਅ ਅਨੁਸਾਰ ਸੁਖ ਦੇ ਰਿਹਾ ਹੈ। ਅਰਥਾਤ ਇਹ ਚੋਰ ਵੀ ਆਪਣੀ ਨਾਕਾਮਯਾਬੀ ਪਰ ਖਿਆਲ ਕਰਦਾ ਤੇ ਕੋਈ ਹੋਰ ਦਾਉ ਲਾਉਣ ਦੇ ਮਨਸੂਬੇ ਬੰਦਾ ਸੌ ਗਿਆ ਹੈ। ਬਹੁਰੂਪੀ ਸਮਾਂ ਜੋ ਘੜੀ ਘੜੀ ਰੂਪ ਵਟਾਉਣ ਦਾ ਆਦੀ ਹੈ, ਆਪਣੇ ਕਾਲੇ ਤੇ ਡਰਾਉਣੇ ਰੂਪ ਨੂੰ ਕੁਝ ਚਿਰ ਲਈ ਤਿਆਗ ਕੇ ਮਹਿਲੇ ਜੇ ਰੂਪ ਦਾ ਬਣ ਬੈਠਾ ਹੈ। ਲੋਕੀ ਇਸ ਰੂਪ ਨੂੰ ਪਉ ਫੁਟਾਲਾ ਕਹਿੰਦੇ ਹਨ। ਪੰਛੀ ਆਪਣੇ ਆਪਣੇ ਆਲਣਿਆਂ ਵਿੱਚ ਜਾਗ ਬੈਠੇ ਹਨ ਤੇ ਆਪਣੀ ਆਪਣੀ ਬੋਲੀ ਵਿੱਚ ਸਿਰਜਣਹਾਰ ਵਾਹਿਗੁਰੂ ਦੇ ਮਿੱਠੇ ਮਿੱਠੇ ਗੀਤ ਗਾ ਰਹੇ ਹਨ, ਜਾਂ ਮਾਇਆ ਮਦ ਵਿੱਚ ਮੱਤੇ ਤਨ ਸੁਖ ਹੱਡ ਰੱਖ ਬੇਫਿਕਰ ਸੁੱਤੇ ਪਏ ਸਰਬ ਓਪਰੀ ਕਹਿਲਾਉਣ ਵਾਲੇ ਮਨੁੱਖਾਂ ਨੂੰ ਇਹ ਸ਼ਬਦ ਸੁਣਾ ਕੇ ਜਗਾ ਰਹੇ ਹਨ। ਤਿਲੰਗ ਮਹੱਲਾ ਨੌਵਾਂ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਓ। ਮਾਤ ਪਿਤਾ ਸੁਤ ਬੰਦ ਜਨ, ਹਿਤ ਜਾਂ ਸਿਉ ਕੀ ਨਾ, ਜੀਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਣੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਦਿਨ ਦੇ ਬਾਦਸ਼ਾਹ ਸੂਰਜ ਦੇਵ ਵੀ ਆਪਣੀ ਤੇਜਸਵੀ ਕਿਰਨਾਂ ਦੇ ਤੀਖਣ ਬਾਣ ਮਾਰਦੇ ਹੋਏ ਪੂਰਬ ਵੱਲੋਂ ਨਿਕਲ ਆਏ ਹਨ। ਕੁਦਰਤ ਦੇ ਨੇਮੀ ਰਾਗੀ ਆਪਣੀ ਆਪਣੀਆਂ ਸੁਰੀਲੀ ਤੇ ਮਿੱਠੀਆਂ ਰਾਗਨੀਆਂ ਲਾਪ ਕੇ ਪੇਟ ਜ਼ਾਲਮ ਦੇ ਧੰਦੇ ਲਈ ਖਿੰਡ ਪੁੰਡ ਗਏ ਹਨ। ਇਸ ਵੇਲੇ ਭਾਈ ਮਾਧੋ ਜੀ, ਜਿਨ੍ਹਾਂ ਦੀ ਬਿਰਤੀ ਅੱਠ ਪੈਰ ਇੱਕ ਰਸ ਜੁੜੀ ਰਹਿੰਦੀ ਸੀ, ਚਾਰ ਘੜੀਆਂ ਨਿਤਨੇਮ ਕਰਕੇ ਜਗਤ ਦੇ ਧੰਦੇ ਨਿਭਾਉਣ ਲਈ ਹੋਰ ਕੰਮ ਕਾਜ ਵੱਲ ਲੱਗੇ। ਭਾਈ ਮਾਧੋ ਦੀ ਇਸਤਰੀ ਨੂੰ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਸੀ। ਇਸਨੇ ਕੁਛ ਬੂਟੇ ਲਾਏ ਹੋਏ ਸਨ ਜੋ ਉੱਪਰ ਕੋਠੇ ਪਰ ਪਏ ਸਨ। ਇਹ ਰੋਜ਼ ਸਵੇਰੇ ਇਹਨਾਂ ਨੂੰ ਪਾਣੀ ਸਿੰਚਦੀ ਤੇ ਬੇਪਰਵਾਹ ਹਵਾ ਦੇ ਹੱਥੋਂ ਖਿੰਡੇ ਵਿਗੜੇ ਬੂਟਿਆਂ ਨੂੰ ਸਵਾਰਦੀ ਹੁੰਦੀ ਸੀ। ਹੁਣ ਆਪਣੇ ਨੇਮ ਅਨੁਸਾਰ ਜਦ ਇਹ ਨੇਮੀ ਤ੍ਰੀਮਤ ਆਪਣੇ ਪਿਆਰੇ ਬੂਟਿਆਂ ਨੂੰ ਸਿੰਜਣ ਲਈ ਗਈ ਤਾਂ ਪ੍ਰਾਹੁਣੇ ਸਿੱਖ ਨੂੰ ਕੂਕ ਸੁੱਤਾ ਪਿਆ ਵੇਖਿਆ। ਚਿੱਤ ਵਿੱਚ ਹੈਰਾਨ ਹੋਈ, ਜਾਂ ਆਪਣਾ ਕੰਮ ਕਰਕੇ ਹੇਠਾਂ ਆਈ ਤਾਂ ਹੱਥ ਜੋੜ ਕੇ ਆਪਣੇ ਪ੍ਰਾਣਪਤੀ ਮਾਧੋ ਜੀ ਨੂੰ ਇਉਂ ਕਹਿਣ ਲੱਗੀ। ਇਸਤਰੀ, ਮਹਾਰਾਜ ਜੀ, ਭਾਈ ਜੀ ਹੁਣ ਤੱਕ ਸੁੱਤੇ ਪਏ ਹਨ। ਭਾਈ ਮਾਧੋ, ਪ੍ਰਿਆ ਜੀ, ਭਾਈ ਜੀ ਪੈਂਡਾ ਕਰਕੇ ਆਏ ਹਨ, ਥੱਕੇ ਹੋਏ ਹਨ, ਇਸ ਕਰਕੇ ਹੁਣ ਤੱਕ ਸੁੱਤੇ ਪਏ ਹਨ। ਇਸਤਰੀ, ਆਪ ਦੀ ਆਗਿਆ ਸੱਤ ਹੈ, ਪਰ ਮੇਰੇ ਮਨ ਵਿੱਚ ਬਦੋ ਬਦੀ ਸੰਸਾ ਉੱਠਦਾ ਹੈ कि नेम दे पक्के सिख नेम कदी नहीं कुसाया कर दे। की जानिए थकान ही इतना है कि रोज दे नेम पर प्रबल पै गया है, जां अजे सिखी मंडल विच कदम ही नहीं तरिया। की करां एहो जे संसे फुर रहे हन। भाई माधो, वाहिगुरु कृपा करे, जरा अंदर कंगी मारो, एहो जे फुरने सानू नहीं फुरने चाहिए, किते अभिमान लुक के अंदर ना बढ़ जाए। स्त्री पैरां ते सिर रख के, महाराज जी बख्श लो, मैं भूल गई हां, स्वामी जी भूल माफ करो। भाई माधो उठा के ते प्यार ना, प्रिय जी आओ गुरु महाराज जी अगे अरदास करिए, जो ए आप कृपा करके साडे मना विच निवास करन ते साडी भूल चुक बख्शन। एक कह के दंपति गल विच पल्ला पा के खड़ो गए ते इस प्रकार बेनती की, हे दीनानाथ घट घट दे जानन हारे, हे पतत पावन गुरु गरीब निवास जी, असी भुलण हार जीव हर घड़ी भुलदे हां, हे सचे पातशाह जी कृपा करो, साडे चित्तां विचों आप अभिमान दूर करो ते अपने पवित्र चरणां दा प्रेम साडे हिरदियां विच वसाओ। हे बख्शिंद हे बिरद पालक, अपना बिरद जान के साडे अवगुण खिमा करो ते अपनी दैवी इच्छा अनुसार दासां नूं सिखी सिदक निम्रता सहत बख्शो। एह कह के दोवां ने मत्था टेकिया, जां सिर चुके तां दोहां दियां अखां जल पूरत सन। इने नूं परौणे दी भी अख खुली, धुप्पां चढ़ियां देख के घबराया और बुचक्का संभाल के हेठां उतरिया। अर भाई माधो नूं कहण लगा, भाई जी आग्या दिओ चलदा हां। अगों प्रेम पुंज भाई जी ने चरण फड़ ले और अधीनगी नाल कहा, भाई माधो जी महाराज जी कृपा करो, कुछ दिन इत्थे रह के निहाल करो, ये कारोबार सब आपदा है, मैं सेवक हां, दास ते दया करो ते कुछ समा टिको, सानू पापियां नू गुरु के सिखां दे दर्शन कित्थों। प्रावणा ये सब आप दी कृपा है, मैनू जरूरी कम है, मैं होर नहीं ठहर सकदा। भाई माधो अज दा दिन ता जरूरी टिको, कल आप थके आए हो, अज इकट्ठे गुरु क्या कहानियां करांगे, इह दास दी अभिलाखा है। प्रावणा जी नहीं, तुसी घड़ी घड़ी ना कहो, मैं जरूर जाना है। भाई माधो सत बचन, जे आपने जरूर जाना है तां सुख नाल, पर एक बेनती तां जरूर मनो, प्रसाद छक के जाना मैं तैयार कर देंदा हां। प्रावणा मैनू देर हुंदी है, तुसी मैनू जान दिओ। भाई माधो झटपटी तैयार हो जांदा है, आप थोड़ा कुछ चिर अटको। ये कह के भाई माधो ने बुचक्का प्रावणे दे हाथों ले लिया अते अंदर जाके स्त्री नू छेती प्रसाद तैयार करन नू कहा। अगों स्त्री ने कहा, घ्यो घर थोड़ा है, आप कृपा करके होर घ्यो हट्टी तो ले आओ, ताके रस्ते लई भी प्रसादे पका दिया। ये सुन के भाई माधो तां घ्यो लैण चला गया ते प्रावणा अंदर मंजे पर बैठ गया। पंजवां कांड खून। जां भाई माधो घ्यो लैके घर नूं तुरे आउंदा सी, की देखदा है कि प्रावणा बुचक्का चुकी छेती छेती तुरिया जांदा है। भाई माधो ने सोचिया कि भावें मैनू चिर हो गया है ते प्रावणा तंग पै के तुर चलिया है, भज के प्रावणे दे चरनी जा टैठा ते हाथ जोड़ के कहा, भाई माधो सज्जण जी खिमा करो, मैं पापी तो ए भुल हो गई, आप जरूर तंग पै के चले आए होने हो, बख्शो और कृपा करके प्रसाद छक के जाओ। भाई जी नू अचानक देख के पहला ता प्रावणा घबराया, चेहरे ते हवाइयां उड़ियां, भज जाना चाहिया, पर भाई माधो ने एहो जिहा पल्ला फड़िया जो छोड़े ही ना। ਬਥੇਰੇ ਹੀਲੇ ਕੀਤੇ, ਜ਼ਰੂਰੀ ਕੰਮ ਤੇ ਚਿਰ ਹੋ ਜਾਣ ਦੇ ਬਹਾਨੇ ਡਾਏ, ਪਰ ਭਾਈ ਮਾਧੋ ਨੇ ਇੱਕ ਨਾ ਸੁਣੀ। ਘੜੀ ਘੜੀ ਪੈਰ ਫੜੇ, ਹੱਥ ਜੋੜੇ ਤੇ ਕਹੇ ਕਿ ਪਰੇ ਘਰ ਵਿੱਚੋਂ ਇੱਕ ਸਿੱਖ ਭੁੱਖਾ ਟੁਰੇ, ਤ੍ਰਿਗ ਜਨਮ ਹੈ ਮੇਰਾ, ਪ੍ਰਾਹੁਣਾ ਜਾਏ ਨਹੀਂ, ਭਾਈ ਮਾਧੋ ਛੋੜੇ ਨਹੀਂ। ਇਹ ਖਿੱਚਾ ਖਿੱਚ ਦੇਖ ਕੇ ਲੋਕ ਇਕੱਠੇ ਹੋ ਗਏ। ਸਭ ਨੇ ਕਿਹਾ, ਭਾਈ ਜਦ ਇਹ ਇੰਨੀ ਖਿੱਚ ਕਰਦਾ ਹੈ ਤਾਂ ਕੀ ਹੋਇਆ, ਤੂੰ ਹੀ ਦੋ ਘੜੀਆਂ ਪਿੱਛੋਂ ਚਲਾ ਜਾਵੀ, ਪ੍ਰਸ਼ਾਦ ਛਕ ਜਾ। ਹੁਣ ਪ੍ਰਾਹੁਣੇ ਨੂੰ ਕੋਈ ਗੱਲ ਨਾ ਸੁੱਝੀ, ਚੁੱਪ ਕੇ ਭਾਈ ਮਾਧੋ ਨਾਲ ਹੋ ਤੁਰਿਆ। ਜਾਂ ਘਰ ਦੀ ਡਿਉਡੀ ਵਿੱਚ ਆਏ ਤਾਂ ਛਣੰਗ ਦੀ ਆਵਾਜ਼ ਆਈ। ਭਾਈ ਮਾਧੋ ਪਿੱਛੇ ਪਰਤਿਆ ਤਾਂ ਕੀ ਵੇਖਦਾ ਹੈ ਕਿ ਇੱਕ ਪੋਟਲੀ ਜਿਹੀ ਹੇਠਾਂ ਪਈ ਹੈ, ਔਰ ਪ੍ਰਾਹੁਣਾ ਖੜਾ ਕੰਬੀ ਜਾਂਦਾ ਹੈ। ਭਾਈ ਮਾਧੋ ਨੇ ਪੋਟਲੀ ਉਸਦੇ ਹੱਥ ਫੜਾਈ ਔਰ ਕਿਹਾ, ਭਾਈ ਸਾਹਿਬ ਡਰੋ ਨਹੀਂ, ਇਹ ਘਰ ਗੁਰੂ ਔਰ ਗੁਰਸਿੱਖਾਂ ਦੇ ਅਰਪਣ ਹੈ। ਇਹ ਸੁਣਦਿਆਂ ਹੀ ਪ੍ਰਾਹੁਣਾ ਮੂੰਹ ਪਰ ਨੇ ਡਿੱਗਾ ਤੇ ਸਿਰ ਭਾਈ ਮਾਧੋ ਦੇ ਚਰਨਾਂ ਪਰ ਰੱਖ ਕੇ ਟਾ ਮਾਰ ਮਾਰ ਕੇ ਰੁੰਨਾ, ਔਰ ਕੱਗੇ ਆਏ ਹੋਏ ਗੱਲੇ ਵਿੱਚੋਂ ਬੋਲਿਆ, ਵਾਸਤੇ ਆਪਣੇ ਗੁਰੂ ਦੇ ਰੱਖ ਲੈ। ਜਾਂ ਭਾਈ ਮਾਧੋ ਨੇ ਅੰਦਰ ਨਜ਼ਰ ਮਾਰੀ ਤਾਂ ਕੀ ਦੇਖਦਾ ਹੈ ਕਿ ਧਰਤੀ ਪਰ ਲਹੂ ਹੈ ਔਰ ਇਸਤਰੀ ਟੁਕੜੇ ਟੁਕੜੇ ਹੋਈ ਪਈ ਹੈ। ਦੇਖ ਕੇ ਬੇਵੱਸੇ ਹੀ ਮੂੰਹੋਂ ਵਾਹਿਗੁਰੂ ਨਿਕਲ ਗਿਆ ਤੇ ਪ੍ਰਾਹੁਣੇ ਨੂੰ ਉਠਾ ਕੇ ਕਹਿਣ ਲੱਗਾ, ਹੁਣ ਤੁਸੀਂ ਕੋਈ ਫਿਕਰ ਨਾ ਕਰੋ, ਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ, ਆਓ ਪ੍ਰਸ਼ਾਦ ਛਕੋ ਤਾਂ ਕਿ ਤੁਹਾਨੂੰ ਚਿਰ ਨਾ ਹੋਵੇ। ਕਾਂਡ 6 ਪਛਤਾਵਾ। ਹਾਏ ਮੈਂ ਸ਼ਹਿਰੋਂ ਨਿਕਲ ਕੇ ਜੰਗਲ ਵਿੱਚ ਆਇਆ ਸਾਂ, ਪਰ ਇਹ ਜੰਗਲ ਵੀ ਮੈਨੂੰ ਖਾਣ ਨੂੰ ਪੈਂਦਾ ਹੈ। ਮੈਂ ਕਈ ਡਾਕੇ ਮਾਰੇ, ਕਈ ਬੇਗੁਨਾਹ ਮਰਦ ਬੱਚੇ ਤੇ ਤੀਵੀਆਂ ਕੋਈਆਂ, ਪਰ ਕਦੀ ਪਰਵਾਹ ਨਾ ਕੀਤੀ। ਖਬਰੇ ਮੈਨੂੰ ਕੀ ਹੋ ਗਿਆ ਹੈ, ਚਿੱਤ ਨਹੀਂ ਠਹਿਰਦਾ। ਹਾਏ ਮੈਂ ਕੀ ਕਰਾਂ, ਉਹਨਾਂ ਮੇਰੀ ਕਿੱਡੀ ਖਾਤਰ ਕੀਤੀ, ਕਿਸ ਪ੍ਰੇਮ ਨਾਲ ਮੇਰੇ ਭ੍ਰਿਸ਼ਟ ਪੈਰ ਆਪਣੇ ਕੋਮਲ ਹੱਥਾਂ ਨਾਲ ਮਲ ਮਲ ਕੇ ਧੋਤੇ, ਕਿਸ ਪਿਆਰ ਨਾਲ ਰੋਟੀ ਖਵਾਈ, ਕਿਸ ਮੁਹੱਬਤ ਨਾਲ ਮੁੱਠੀਆਂ ਭਰੀਆਂ। ਹਾਏ ਮੈਂ ਇੱਕ ਨਾ ਜਾਤੀ, ਠੱਗ ਪੈਸੇ ਪਿੱਛੇ ਇਹੋ ਜਿਹਾ ਅਧਰਮ ਕੀਤਾ, ਮੈਨੂੰ ਨਰਕ ਵੀ ਨਹੀਂ ਚੱਲਣ ਲੱਗੇ। ਹਾਏ ਉਹ ਪ੍ਰੇਮ ਪੁੰਜ ਧਰਮ ਮੂਰਤ ਮੇਰੇ ਸਾਹਮਣੇ ਆ ਗਈ ਹੈ, ਮੈਨੂੰ ਵੀਰ ਜੀ ਭਰਾ ਜੀ ਕਹਿ ਰਹੀ ਹੈ, ਗਹਿਣੇ ਹੋਰ ਵੀ ਅੰਦਰ ਹਨ ਉਹ ਵੀ ਲੈ ਜਾਓ, ਮੈਥੋਂ ਖੋਹੋ ਨਾ, ਮੈਂ ਆਪ ਲਾ ਦਿੰਦੀ ਹਾਂ। ਗਹਿਣੇ ਕੀ ਗੁਰਸਿੱਖਾਂ ਤੋਂ ਜਾਨ ਵੀ ਵਾਰਨੇ ਹੈ, ਇਹ ਅੱਖਰ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ, ਇੱਕ ਨਿਰਅਪਰਾਧ ਦਾ ਖੂਨ ਕਿਉਂ ਸਿਰ ਲੈਂਦੇ ਹੋ। ਮੈਂ ਕਿਸੇ ਨੂੰ ਨਹੀਂ ਕਹਿਣ ਲੱਗੀ, ਪਤੀ ਜੀ ਵੀ ਕਿਤੇ ਗੱਲ ਨਹੀਂ ਕਰਨ ਲੱਗੇ। ਹਾਏ ਮੈਂ ਗਿਆ, ਜਿਹੜਾ ਟੋਕਾ ਸੁਸ਼ੀਲ ਨੂੰ ਮਾਰਿਆ ਸੀ ਉਹ ਹੁਣ ਮੇਰੇ ਵੱਜ ਰਿਹਾ ਹੈ। ਹਾਏ ਬੋੜੀਓ ਏ ਰੱਬਾ, ਮੈਂ ਮਰ ਗਿਆ, ਨਾ ਮਾਰੋ ਨਾ ਮਾਰੋ ਨਾ ਨਾ। ਇਹ ਕਹਿੰਦਾ ਹੀ ਚੁਫਾਲ ਜ਼ਮੀਨ ਤੇ ਡਿੱਗਾ ਤੇ ਹੱਥ ਪੈਰ ਮਾਰ ਰਿਹਾ ਸੀ ਕਿ ਰੁੱਖਾਂ ਦੇ ਝੁੰਡ ਵਿੱਚੋਂ ਇੱਕ ਚਿੱਟੇ ਦਾੜੇ ਵਾਲੇ ਪੁਰਸ਼ ਨੇ ਨਿਕਲ ਕੇ ਸਿਰ ਆ ਚੁੱਕਿਆ, ਪਾਣੀ ਮੂੰਹ ਵਿੱਚ ਹੋਇਆ, ਮੂੰਹ ਤੇ ਛੱਟੇ ਮਾਰੇ, ਹੱਥ ਪੈਰ ਨਵੇਂ ਤੇ ਹੋਸ਼ ਵਿੱਚ ਲੈ ਆਂਦਾ। ਜਦ ਅੱਖ ਖੁੱਲੀ ਤਾਂ ਇੱਕ ਦੈਵੀ ਮੂਰਤ ਨੂੰ ਸਿਰਹਾਣੇ ਵੇਖ ਕੇ ਬੋਲਿਆ, ਹੇ ਦੇਵਤੇ, ਮੈਂ ਪਾਪੀ ਦੀ ਕੁਸ਼ਟ ਦੇਹ ਤੋਂ ਪਰੇ ਹੋ ਜਾ, ਮੈਂ ਇਸ ਯੋਗ ਨਹੀਂ ਕਿ ਇੱਕ ਦੇਵਤੇ ਦੇ ਹੱਥ ਮੈਨੂੰ ਲੱਗਣ, ਮੈਨੂੰ ਮਰ ਜਾਣ ਦਿਓ। ਬਿਰਧ ਪੁਰਸ਼, ਆਤਮਘਾਤ ਘੋਰ ਪਾਪ ਹੈ, ਦੱਸ ਤੈਨੂੰ ਕੀ ਦੁੱਖ ਹੈ ਤੇ ਤੂੰ ਕਿਉਂ ਮਰਦਾ ਹੈ। ਮੈਂ ਇੱਕ ਚੋਰ ਹਾਂ, ਕਈ ਧੜੇ ਮਾਰੇ, ਕਈ ਗੁਨਾਹ ਕੀਤੇ, ਕਈ ਨਿਰਅਪਰਾਧ ਵਿਧਵਾਂ ਕੀਤੀਆਂ, ਕਈ ਮਾਸੂਮ ਬੱਚੇ ਮਹਿਟਿਰ ਕੀਤੇ, ਪਰ ਕਦੀ ਦਿਲ ਨਾ ਪਸੀਜੇ। ਭਾਈ ਮਾਧੋ ਨਾਮੇ ਇੱਕ ਧਨਾੜ ਸਿੱਖ ਹੈ, ਉਸਦੇ ਧਨ ਪਰ ਮੇਰੀ ਚਿਰਾਂ ਤੋਂ ਅਕਸੀ, ਬਥੇਰੇ ਦਾਲ ਆਏ ਪਰ ਕੋਈ ਪੇਸ਼ ਨਾ ਗਈ। ਥੋੜੇ ਦਿਨ ਹੋਏ ਹਨ ਕਿ ਉਸਦੇ ਘਰ ਮੈਂ ਸਿੱਖਾਂ ਦਾ ਸਾਂਗ ਬਣਾ ਕੇ ਗਿਆ ਸਾਂ, ਉਹਨਾਂ ਮੇਰੀ ਹੱਦੋਂ ਵੱਧ ਕੇ ਖਾਤਰ ਕੀਤੀ, ਪਰ ਮੈਂ ਪਾਪੀ ਅਪਰਾਧੀ ਲੂਣ ਹਰਾਮੀ ਨੇ ਉਸ ਦੀ ਇਸਤਰੀ ਦੇ ਗਹਿਣੇ ਲਾ ਲਏ ਤੇ ਇਸ ਡਰ ਤੋਂ ਕਿ ਮਤੇ ਕਿਧਰੇ ਫੜਾ ਦੇਵੇ ਉਸ ਸੁਸ਼ੀਲਾ ਨੂੰ ਵੀ ਟੋਕੇ ਨਾਲ ਟੁਕੜੇ ਕਰ ਦਿੱਤੇ। ਇਹ ਸੁਣ ਕੇ ਬਿਰਧ ਪੁਰਸ਼ ਦੀਆਂ ਅੱਖਾਂ ਵਿੱਚੋਂ ਟੱਪ ਟੱਪ ਹੰਝੂ ਕਿਰਨ ਲੱਗ ਪਏ। ਉਧਰ ਚੋਰ ਵੀ ਢਾਈ ਮਾਰ ਕੇ ਰੋਣ ਲੱਗ ਪਿਆ ਤੇ ਦੁਆਥੜ ਸਿਰ ਵਿੱਚ ਮਾਰ ਕੇ ਫਿਰ ਬੇਸੁੱਧ ਹੋ ਗਿਆ। ਹੁਣ ਬਿਰਧ ਜੀ ਤਰਪ ਕੇ ਤੇ ਲੱਗੇ ਫਿਰ ਪਾਣੀ ਚੁਆਉਣ ਤੇ ਛੱਟੇ ਮਾਰਨ। ਨਾਲੇ ਛੱਟੇ ਮਾਰੀ ਜਾਣ ਨਾਲੇ ਕਈ ਜਾਣ, ਮੇਰੇ ਨਾ ਸ਼ੁਕਰਾ ਪੁਣੇ ਨੇ ਫਿਰ ਇਸ ਨੂੰ ਬੇਹੋਸ਼ ਕਰ ਦਿੱਤਾ ਹੈ। ਜੇ ਇਸੀ ਹਾਲਤ ਵਿੱਚ ਚਲਾ ਗਿਆ ਤਾਂ ਇਸ ਦੀ ਆਤਮਾ 84 ਦੇ ਗੇੜੇ ਵਿੱਚ ਪਈ ਪਟਕੇਗੀ। ਇਹ ਸਾਰਾ ਅਪਰਾਧ ਮੇਰੇ ਸਿਰ ਹੋਵੇਗਾ। ਮੈਂ ਕੀ ਕੀਤਾ? ਇੱਕ ਸੱਚੇ ਪਸ਼ਚਾਤਾਪੀ ਨੂੰ ਗੁਰੂ ਦੇ ਚਰਨੀ ਨਾ ਲਾਇਆ, ਆਪਣੇ ਵਹਿਣ ਵਿੱਚ ਉਸਨੂੰ ਹੋਰ ਦੁਖੀ ਕੀਤਾ। ਇੰਨੇ ਨੂੰ ਚੋਰ ਨੇ ਫਿਰ ਅੱਖ ਪੱਟੀ। ਬਿਰਧ ਮਹਾਤਮਾ ਨੇ ਸ਼ੁਕਰ ਕੀਤਾ ਤੇ ਬੋਲੇ, ਬਿਰਧ ਜੀ, ਭਾਵੇਂ ਤੈਂ ਘੋਰ ਪਾਪ ਕੀਤਾ ਹੈ, ਫਿਰ ਵੀ ਇਸ ਤਰ੍ਹਾਂ ਅਜਾਈ ਨਾ ਮਰ। ਚੱਲ ਮੇਰੇ ਬਖਸ਼ਣਹਾਰ ਪਾਸ ਚੱਲ ਤੇ ਰੋ ਰੋ ਕੇ ਆਪਣੇ ਕਸੂਰ ਦੀ ਖਿਮਾ ਮੰਗ। ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹਨਾਂ ਨੂੰ ਸ਼ਰਨ ਆਏ ਦੀ ਲਾਜ ਹੈ, ਤੈਨੂੰ ਬਖਸ਼ਣਗੇ ਜ਼ਰੂਰ ਬਖਸ਼ਣਗੇ। ਚੋਰ, ਕੀ ਮੈਂ ਬਖਸ਼ਿਆ ਜਾਵਾਂਗਾ? ਹਾਏ, ਤੁਸੀਂ ਸਾਰੇ ਕਿਹੇ ਦਇਆਵਾਨ ਹੋ। ਭਾਈ ਮਾਧੋ ਨੇ ਵੀ ਮੈਨੂੰ ਇਉਂ ਹੀ ਬਖਸ਼ਿਆ ਸੀ। ਆਪਣੀ ਇਸਤਰੀ ਮੋਈ ਹੋਈ ਵੇਖੀ, ਮੈਂ ਉਸਦੇ ਹੱਥ ਵਿੱਚ ਸਾਂ। ਜੇ ਚਾਹੁੰਦਾ ਤਾਂ ਮੈਨੂੰ ਫਾਂਸੀ ਦਵਾਉਂਦਾ, ਮਰਵਾ ਦਿੰਦਾ, ਪਰ ਕੀ ਜਾਣਾ ਤੁਹਾਡੇ ਵਿੱਚ ਕਿਹੜੀ ਵਸਤੂ ਹੈ। ਉਸਨੇ ਉਲਟਾ ਮੈਨੂੰ ਰੋਟੀ, ਗਹਿਣੇ ਤੇ ਰੁਪਏ ਪੱਲੇ ਬਣਾਏ ਤੇ ਮੈਨੂੰ ਤੋੜ ਦਿੱਤਾ। ਬਿਰਧ ਜੀ, ਧੰਨ ਗੁਰੂ, ਧੰਨ ਗੁਰੂ, ਧੰਨ ਭਾਈ ਮਾਧੋ, ਧੰਨ ਸਿੱਖੀ, ਧੰਨ ਸਿਦਕ, ਤੂੰ ਸਾਵਧਾਨ ਹੋ। ਉੱਠ, ਮੇਰੇ ਗੁਰੂ ਦੀ ਸ਼ਰਨੀ ਚੱਲ। ਜੇ ਚਾਹੁਣ ਤਾਂ ਤੈਨੂੰ ਖਿਨ ਵਿੱਚ ਬਖਸ਼ ਲੈਣਗੇ। ਉੱਠ, ਚੱਲ, ਉੱਠ, ਢਿੱਲ ਨਾ ਕਰ। ਸਿਆਲ ਲੰਘ ਗਿਆ ਹੈ ਤੇ ਪਤ ਚੜ੍ਹਨੀ ਹੋ ਚੁੱਕੀ ਹੈ। ਹੁਣ ਚੇਤ ਦਾ ਮਹੀਨਾ ਤੇ ਬਹਾਰ ਦੀ ਬਹਾਰ ਹੈ। ਦਰਖਤਾਂ ਨੇ ਨਵੀਆਂ ਕਲੀਆਂ ਕੱਢੀਆਂ ਹਨ। ਜ਼ਮੀਨ ਘਾਸ ਨਾਲ ਹਰੀ ਹੋ ਰਹੀ ਹੈ। ਮਾਨੋ ਕੁਦਰਤ ਦੇ ਵਿਛਾਉਣੇ ਯਾਨੀ ਫਰਸ਼ ਨੇ ਸਾਵੀ ਮਖਮਲ ਦਾ ਸੁਹਾਵਣਾ ਫਰਸ਼ ਕਰ ਦਿੱਤਾ ਹੈ। ਲੋਡਾ ਵੇਲਾ ਹੈ। ਇਸ ਵੇਲੇ ਧਰਮ ਧਨੰਤਰ ਮੀਰੀ ਪੀਰੀ ਦੇ ਮਾਲਕ ਖਸ਼ਟਮ ਸ੍ਰੀ ਗੁਰੂ ਨਾਨਕ ਦੇਵ ਜੀ ਅਰਥਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕਈ ਸਿਦਕਵਾਨ ਸਿੱਖਾਂ ਨਾਲ ਤਾਰਾ ਮੰਡਲ ਵਿੱਚ ਚੰਦ ਵਾਂਗੂ ਸੁਸ਼ੋਭਿਤ ਨੀਲੇ ਘੋੜੇ ਪਰ ਸਵਾਰ ਹੱਥ ਵਿੱਚ ਚਿੱਟਾ ਬਾਜ ਲਈ ਜਾ ਰਹੇ ਹਨ। ਇਸ ਵੇਲੇ ਸਾਹਮਣਿਓਂ ਦੋ ਪੁਰਸ਼ ਆਏ, ਇੱਕ ਤਾਂ ਬਿਰਧ ਹੈ ਤੇ ਦੂਜਾ ਗੱਭਰੂ। ਬਿਰਧ ਨੇ ਆ ਕੇ ਚਰਨਾਂ ਪਰ ਮੱਥਾ ਟੇਕਿਆ, ਪਰ ਜਵਾਨ ਰੋਂਦਾ ਬਖਸ਼ ਲਓ, ਰੱਖ ਲਓ ਕਹਿੰਦਾ ਸ੍ਰੀ ਗੁਰੂ ਜੀ ਦੇ ਘੋੜੇ ਦੇ ਪੈਰਾਂ ਵਿੱਚ ਚੁਫਾਲ ਡਿੱਗਾ। ਸੱਤਵਾਂ ਕਾਂਡ, ਬਖਸ਼ਿਸ਼। ਪਿਆਰੇ ਪਾਠਕ, ਇਹ ਉਹ ਚੋਰ ਹੈ ਜਿਸਨੇ ਭਾਈ ਮਾਧੋ ਜੀ ਦੀ ਅਰਧੰਗੀ ਨੂੰ ਗਹਿਣੇ ਦੇ ਲਾਲਚ ਪਿੱਛੇ ਵੱਢ ਦਿੱਤਾ ਸੀ ਤੇ ਜਿਸ ਨੂੰ ਸਿੱਧਕ ਪੁੰਜ ਪਰਉਪਕਾਰੀ ਬਿਰਧ ਭਾਈ ਜੀ ਗੁਰਚਰਨਾਂ ਵਿੱਚ ਲਿਆਏ ਹਨ। ਭਾਈ ਮਾਧੋ ਦੇ ਸਿੱਧਕ ਨੇ ਇਸ ਅਧਮ ਧਾੜਵੀ ਪਰ ਉਹ ਅਸਰ ਕੀਤਾ ਹੈ ਕਿ ਰੋਈ ਜਾਂਦਾ ਹੈ ਤੇ ਕਹੀ ਜਾਂਦਾ ਹੈ, ਹੇ ਪਤਿਤ ਪਾਵਨ, ਮੈਂ ਪਾਪੀ ਅਧਮ ਨੀਚ ਹਾਂ, ਮੈਨੂੰ ਘੋੜੇ ਦੇ ਪੈਰਾਂ ਵਿੱਚ ਚਿੱਥ ਕੇ ਮਾਰੋ। ਹੇ ਬਖਸ਼ਣਹਾਰ, ਮੇਰਾ ਕਰਮ ਬਖਸ਼ਣ ਯੋਗ ਨਹੀਂ, ਪਰ ਆਪ ਦੇ ਦਰੋਂ ਕਦੀ ਕੋਈ ਨਿਰਾਸ਼ ਨਹੀਂ ਗਿਆ। ਹੇ ਦੀਨਾਨਾਥ, ਰੱਖ ਲਓ, ਬਖਸ਼ ਲਓ, ਬਖਸ਼ ਲਓ। ਗੁਰੂ ਸਾਹਿਬ ਨੇ ਹੁਕਮ ਕੀਤਾ, ਇਸ ਨੂੰ ਉਠਾਓ। ਪੁੱਛਿਆ, ਪੁਰਸ਼ਾ, ਦੱਸ ਤੂੰ ਕੀ ਮੰਦ ਕਰਮ ਕੀਤਾ ਹੈ? ਇਸ ਪਰ ਚੋਰ ਨੇ ਸਿੱਖ ਬਣ ਕੇ ਜਾਣ ਦੀ, ਭਾਈ ਮਾਧੋ ਜੀ ਦੀ ਸਿੱਖਣੀ ਨੂੰ ਮਾਰਨੇ ਦੀ ਤੇ ਭਾਈ ਮਾਧੋ ਦੀ ਗਹਿਣੇ ਦੇ ਕੇ ਤੋਰਨ ਦੀ ਸਾਰੀ ਵਿਥਿਆ ਰੋ ਰੋ ਕੇ ਸੁਣਾਈ ਤੇ ਰੋਂਦਾ ਫਿਰ ਮਹਾਰਾਜ ਦੇ ਅੱਗੇ ਟਹਿ ਪਿਆ। ਜਦ ਮਹਾਰਾਜ ਨੇ ਇਹ ਗੱਲ ਸੁਣੀ, ਨੇਤਰ ਬੰਦ ਕਰ ਲਏ। बोले धन श्री गुरु नानक देव जी। धन सिखी धन भाई माधो, धन तिस दी अर्धंगी, हे सिद्धक वाली पुत्री निहाल कल्याण, तेरा गुरचरणा विच वासा। इन्हें नू किसी ने कहा कि महाराज जी भाई माधो भी संगत समेत चरणा विच आ रहा है। ये सुन के महाराज झट कोड़े तो उतर खलोते, बाज भी उत्थे ही रहा ते संगत नू अगवाऊ हो मिले। अगे संगत ए शब्द गाउंदी आ रही सी, दर्शन देख जीवां गुर तेरा, पूरन कर्म होए प्रभ मेरा, एह बिनंती सुन प्रभ मेरे, दे नाम कर अपने चेरे रहाओ, अपनी शरण राख प्रभ दाते, गुर प्रसाद के ने विरले जाते, सुनो बिनो प्रभ मेरे मीता, चरण कमल वसै मेरे चीता, नानक एक करे अरदास, विसर नाई पूरन गुणदास। इधर शब्द दा भोग पिया, उधर सतगुरु जी ने भाई माधो नू गल नाल जा लाया। क्या ही आश्चर्य कौतक है, सिख जल पूरत अखां नाल चरना पर डिगदा है, गुरु के नाम रस विच आए हुए वधेरे कुटके जफी पाउंदे हन ते मुखों आखदे हन, धन श्री गुरु नानक देव जी, धन सिखी धन सिखी धन सिखी, धन भाई माधो तू सिदक निभाया, सिख नू मेरा रूप जाता निहाल निहाल। आहा, क्या ही अद्भुत दृश्य है, क्या ही प्रेम है, क्या ही बिरद दी लाज है। इस वेले सिख ते गुरु एक रूप हो रहे हैं, सिख इतनी दात पा के किरतार्थ हो रहा है, गुरु सिख दे सिदक भरोसे पर गदगद हन। क्या ही आश्चर्य ते अकह कौतुक है, गल की जद इस तरह प्रेम दे समुंदर ठाठा मार के कुछ शांत होया, तां भाई माधो ने चरना पर मथा टेकिया ते गुरु साहब जी ने कहा, भाई माधो तू उस वेले की कीता। भाई माधो, हे कट कट दे जानन हारे, तेरियां तू ही जाने, ना मैं कुछ, ना मैं कुछ हां ते ना मैं कुछ कीता, जो तुसा करवाया सो मैं कीता। गुरु साहब जी ने चोर नू धीरे दिता, संगत सने गुरुद्वारे नू आए, दूजी पलक दीवान कीता ते शरण आए नू, जो शरण आवे तिस कंठ लावे, ए बिरत स्वामी संधा दे वाक अनुसार बख्शिया ते संगत विच मिलाया। उही चोर पिछों एक उपकारी सिख होया। इस पर थाए भाई गुरदास जी ने क्या है, गुण किए गुण सब को करे कृपा निदान, अवगुण किए गुण तोहे बण आयो है। गुण किए गुण सब को करे कृपा निदान, अवगुण किए गुण तोहे बण आयो है। वाहिगुरु जी का खालसा, वाहिगुरु जी की फतेह।